एक ओंकार सतनाम। ओंकार जो केवल एको एक है, सबना का प्रकाशक है, जाति विजाति स्वैगत भेद तो रहत है, खट ज्योति प्रकाशक है। ओंकार आकाश विच तारे, चंद्रमा, सूरज, बदलों वाली बिजली, तो इस प्रकार ही इहदे नाल नाल मनुख की बुद्धि, धरती उत्ते अग, ये छे चीज़ां नूं ओंकार प्रकाश करदे ने। सब मैं जोत, जोत है सोए, ते दा चानन, सब मैं चानन होए। सत नाम, उहदा नाम ही सत है ओंकार दा। करता पुरख जो करता है सारी सृष्टि दा, पुरख जो पूर्ण है, निरभाउ भय तो रहत है, निर्वैर वैर तो भी रहत है, भय तो रहत ते वैर तो रहत जीव आप भी हो जाता उन्हों जपद्या जपद्या। अकाल मूरत अजूनी सहपं गुर प्रसाद। काल तो रहत हस्ती है परमेश्वर दी, जूना च नहीं आउंदा। सहपं सुते प्रकाश है, गुरु दी प्रसाद कृपा द्वारा उहदी प्राप्ति है। सोरठ महला पहला, घर पहला चौपदे। ये सोरठ रागनी मेघ राग की स्त्री है। खस्तम मेघ राग वै गाव है, पांचों संग ब्रंगन लाव है, सोरठ गोंड मलारी धुनी, उन गाव है आसा गुण गुनी। तो रागमाला दे विच महाराज ने 1430 अंग दे विच यह बचन फरमाए ने। सो ये सिद्ध भी कांधड़ा काफी ते मलार दे मेल तो बनती है। पहर रात लंघ गई तो गायन की जाती है। धन गुरु ग्रंथ साहिब दे विच नौवीं थां दे उत्ते राग आया है। पहर रात जदों लंघ जाती शाम नूं, जे 6 बजे सूरज छिपिया, मान लो भी 9 बजे तक पहला पहर है रात का, 9 बजे तो बाद फिर ये गायन की जाती है। सोरठ राग च पहले पातशाह गुरु नानक देव जी बख्शिश करते ने। घर पहला पहले घर सुरतारत गाउण दा हुक्म रागी सिंघां लई है। चाओ पदे चार पौड़ियां वाला शब्द होवेगा। सोहण संगतां वल्लों बेनती है, गुरु नानक देव जी अगे बेनती की कि संसार दे विच कोई बंदा टिकिया भी है या कि सारे ही चले जाते हैं। महाराज गुरु नानक देव सच्चे पातशाह फरमाउंदे संगतां प्रति उपदेश, सबना मरना आया वे छोड़ा सबना। संसार विच जो भी आया भाई सारिया ने मर जाना, सबना दे सिर उपर मरना आ रहा है, सबना दा पदार्थां नालों विछोड़ा हो जाना है, संबंधियां नालों भी विछोड़ा हो जाना है। ये जीव महाराज निष्फल क्यों जमदे मरदे है? कहिंदे सब दा जो नाह तो भाव पति परमात्मा नालों विछोड़ा हो रहा ना, इसे करके ये निष्फल जमदे मरदे रहिंदे जिहड़े जीव ने। पुछो जाए सियाणिया आगै मिलण के नाह। ये दो पाठ है, आगै मिलण के नाह। एक है आगै मिलण के नाह, के नाह जो पाठ है ये टकसाल वालों और अमृतसर सत्तों की गली वालों वालों के नाह पाठ कट्ठा। सो सियाणियां तो भाव बुद्धिमान जो महात्मा, उन्हां पासों जाके पुछो आगै परलोक विच संबंधियां पदार्थां नाल जां परमात्मा नाल मिलना होवेगा कि नहीं। के तो भाव जो अग है परलोक संबंधियां पदार्थां ते परमात्मा नाल मिलना नहीं होवेगा। इन्हां नूं मिलणगे अगे जाके, इहदे नाल अगे जीओ नवे, अगे तो सारे नवे ही मिलणगे। जिन मेरा साहिब विसरै वडड़ी वेदन ते नाह। जिन्हां नूं मेरा साहिब मालक परमात्मा विसरै तो पाप भुल जांदा है, उन्हां नूं बहुत भारी वेदन हुंदी, पीड़ा हुंदी है, अगे जा के बहुत तकलीफ उठानी पैंदी है। पी सालाहे हो साचा सोए, जा की नदर सदा सुख होए रहाओ। पी हुंदा मुड़ मुड़ के, सच्चे परमात्मा नूं सलाउणा करो, वाहेगुरु वाहेगुरु करी जाओ मुड़ मुड़ के। जिहदी कृपा दृष्टि नाल रोज हर रोज नेती सुखां दी प्राप्ति हुंदी है, रहाओ विश्राम दे के फरमाउंदे ने। वड्डा कर सालाहना है पी होसी सोए, सबना दाता एक तू मानस दात न होए। ਉਸ ਵਾਹਿਗੁਰੂ ਨੂੰ ਸਭ ਤੋਂ ਵੱਡਾ ਜਾਣ ਕਰਕੇ ਸਲਾਹੁਣਾ ਕਰੋ। ਉਹ ਹੁਣ ਹੈ, ਧੀ ਤੋਂ ਭਾਵ ਪਿੱਛੇ ਵੀ ਸੀ ਅਤੇ ਹੋਸੀ ਹੁੰਦਾ ਅੱਗੇ ਨੂੰ ਵੀ ਹੋਵੇਗਾ। ਭਾਈ ਤੂੰ ਇਉਂ ਨਿਸ਼ਚੇ ਕਰ ਗੁਰਮੁਖਾ ਕਿ ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੀ ਹੈ। ਕਿਸੇ ਮਨੁੱਖ ਤੋਂ ਅਜਿਹੀ ਦਾਤ ਨਹੀਂ ਹੋ ਸਕਦੀ ਕਿ ਜੀਵ ਨੂੰ ਪੈਦਾ ਕਰਨਾ, ਪਾਲਣਾ, ਮਾਰਨਾ, ਇੰਨਾ ਕੁਛ ਦੇਣਾ ਕਿ ਜਿਹਦਾ ਕੋਈ ਅੰਤ ਹੀ ਨਹੀਂ। ਜੇ ਪ੍ਰਸਾਦ ਸੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਾ ਰੱਖ ਮਨ ਮਾਹੇ। ਬਹੁਤ ਕੁਛ ਦਿੱਤਾ ਹੈ, ਜੋ ਤਿਸ ਭਾਵੈ ਸੋ ਥੀਐ, ਰੰਨ ਕੇ ਰੁੰਨੈ ਹੋਏ। ਜੋ ਉਹਨੂੰ ਭਾਉਂਦਾ ਉਹੀ ਕੁਝ ਹੁੰਦਾ। ਰੰਨ ਕੇ ਰੁੰਨੈ ਭਾਵ ਰੋਣੇ ਰਾਣੇ ਨਾਲ ਕੀ ਹੁੰਦਾ, ਜਾਂ ਰੰਨ ਕੇ ਰੁੰਨੈ ਭਾਵ ਰੰਨਾਂ ਦੇ ਰੋਣ ਨਾਲ ਕੀ ਹੁੰਦਾ, ਰੰਨਾਂ ਵਾਂਗੂ ਸੰਸਾਰਕ ਦੁੱਖਾਂ ਵਿੱਚ ਰੋਣ ਨਾਲ ਕੀ ਹੁੰਦਾ। ਕਹਿੰਦੇ ਇਸ ਕਰਕੇ ਇਹਨਾਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚ ਕੁਛ ਨਹੀਂ, ਰੋਣੇ ਰਾਣੇ ਨਾਲ ਨਹੀਂ ਕੁਛ ਹੋਣਾ। ਧਰਤੀ ਉੱਪਰ ਕੋਟ ਗੜ ਖੇਤੀ ਗਈ ਵਜਾਏ। ਇਸ ਧਰਤੀ ਉੱਤੇ ਕੋਟ ਗੜ ਕਰੋੜਾਂ ਕਿਲੇ ਬਣਾ ਕੇ, ਕੋਟ ਸਫੀਲਾਂ ਤੇ ਗੜ ਹੁੰਦਾ ਕਿਲੇ ਬਣਾ ਕੇ, ਖੇਤੀ ਕਿੰਨੀ ਦੁਨੀਆ ਹੀ ਪ੍ਰਤੱਖ ਆਪਣੀ ਹਕੂਮਤ ਦੇ ਧੌਂਸੇ ਵਜਾ ਵਜਾ ਕੇ ਰਾਵਣ ਵਰਗੇ, ਹਰਨਾਕਸ਼ ਵਰਗੇ, ਨਰੰਗੇ ਵਰਗੇ ਤੇ ਕਿੰਨੇ ਹੀ ਚਲੇ ਗਏ ਇੱਥੋਂ, ਕੋਈ ਗਿਣਤੀ ਕਰ ਸਕਦਾ। ਇੱਕ ਕਦਮ ਚੱਕ ਕੇ ਰੱਖੀਏ ਤਾਂ ਰਾਜੇ ਦੀ ਕਬਰ 'ਤੇ ਆਉਂਦਾ, ਦੂਜਾ ਕਦਮ ਚੱਕੀਏ ਤਾਂ ਕਹਿੰਦੇ ਉਹ ਵਜ਼ੀਰ ਦੀ ਕਬਰ 'ਤੇ ਆਉਂਦਾ। ਇੰਨੇ ਹੁਣ ਤੱਕ ਰਾਜੇ ਵਜ਼ੀਰ ਜਿਹੜੇ ਆ ਉਹ ਮਰ ਚੁੱਕੇ ਆ। ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਰਾਵਣ ਅਤੇ ਹਰਨਾਕਸ਼ ਅੱਜ ਐਡੇ ਹੰਕਾਰੀ ਸੀ ਜੋ ਅਸਮਾਨ ਵਿੱਚ ਨਹੀਂ ਸੀ ਮਿਆਉਂਦੇ। ਉਹਨਾਂ ਨੇ ਨੱਕ ਵਿੱਚ ਕਾਲ ਭਗਵਾਨ ਨੇ ਨੱਥਾਂ ਪਾਈਆਂ, ਆਪਣੇ ਅਧੀਨ ਹੀ ਕਰ ਲਏ। ਜੇ ਮਨ ਜਾਣ ਹੈ ਸੂਲੀਆ ਕਾਹੇ ਮਿੱਠਾ ਖਾਹੇ। ਇਹ ਮਨਾ ਜੇ ਤੂੰ ਜਾਣਦਾ ਕਿ ਇਹਨਾਂ ਪਦਾਰਥਾਂ ਵਿੱਚ ਲੱਗਣ ਕਰਕੇ ਦੁੱਖ ਨੇ ਤਾਂ ਕਾਹਦੇ ਵਾਸਤੇ ਫਿਰ ਮਿੱਠਿਆਂ ਪਦਾਰਥਾਂ ਨੂੰ ਖਾਂਦਾ। ਜੇ ਮਨ ਪਰਲੋਕ ਦੇ ਦੁੱਖਾਂ ਨੂੰ ਜਾਣ ਲਵੇ ਤਾਂ ਫਿਰ ਵਿਕਾਰਾਂ ਰੂਪੀ ਮਿੱਠੇ ਗੁੜ ਨੂੰ ਕਾਹਦੇ ਵਾਸਤੇ ਖਾਂਦਾ। ਮਿੱਠਾ ਖਾਣ ਤੋਂ ਮਹਾਰਾਜ ਕਹਿੰਦੇ ਪਰਹੇਜ਼ ਕਰਿਆ ਕਰੋ, ਬਾਹਲਾ ਮਿੱਠਾ ਨਹੀਂ ਖਾਈਦਾ ਹੁੰਦਾ। ਫਿਰ ਮਿੱਠੀਆਂ ਮਿੱਠੀਆਂ ਚੀਜ਼ਾਂ ਖਾ ਖਾ ਕੇ, ਫਿਰ ਮਿੱਠੇ ਮਿੱਠੇ ਪਦਾਰਥ, ਮਿੱਠੇ ਵਿਸ਼ੇ ਵਿਕਾਰ, ਇਹ ਦੇਖਣ ਨੂੰ ਹੀ ਸਭ ਮਿੱਠੀਆਂ ਲੱਗਦੀਆਂ ਨੇ, ਫਿਰ ਬਾਅਦ ਵਿੱਚ ਇਹੀ ਕੌੜੀਆਂ ਹੋ ਜਾਂਦੀਆਂ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਮਹਾਰਾਜ ਕਥਨ ਕਰਦੇ ਜੀਵ ਨੇ ਜਿਹੜੇ ਜਿੰਨੇ ਕੁ ਔਗਣ ਕੀਤੇ ਆ ਉਹਨੇ ਕੀ ਇਹਦੇ ਗਲ ਦੇ ਵਿੱਚ ਸੰਗਲੀਆਂ ਪੈਣੀਆਂ, ਫਿਰ ਇਹਨੂੰ ਤੰਗ ਹੋਣਾ ਪੈਣਾ ਅੱਗੇ ਜਾ ਕੇ। ਜੇ ਗੁਣ ਹੋਣ ਤਾਂ ਕੱਟੀਆਂ ਨਾ ਸੇ ਭਾਈ ਸੇ ਵੀਰ। ਕਹਿੰਦੇ ਜੇ ਸ਼ੁਭ ਗੁਣ ਪੱਲੇ ਹੋਣਗੇ ਤਾਂ ਔਗੁਣਾ ਰੂਪ ਸੰਗਲ ਕੱਟੇ ਜਾਣਗੇ। ਉਹ ਸ਼ੁਭ ਗੁਣ ਹੀ ਇਸ ਦੇ ਭਰਾ ਨੇ, ਉਹ ਸ਼ੁਭ ਗੁਣ ਹੀ ਇਹਦੇ ਸੂਰਬੀਰ ਮਿੱਤਰ ਨੇ। ਸੇਤ ਭਾਵ ਉਹ ਸ਼ੁਭ ਗੁਣ ਹੀ ਇਹਦੇ ਭਾਈ ਵੀਰ ਸਕੇ ਭਰਾਵਾਂ ਵਾਂਗੂ ਹੈ। ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ। ਸੋ ਵੇ ਪੀ ਉਹ ਇਕੱਠਾ ਨਹੀਂ ਕਹਿੰਦਾ, ਵੇ ਪੀਰ। ਵੇ ਪੀਰ ਹੁੰਦਾ ਗੁਰੂ ਪੀਰ ਤੋਂ, ਵੇ ਹੁੰਦਾ ਰਹਿਤ, ਵੇ ਤੋਂ ਭਾਵ ਹੁੰਦਾ ਰਹਿਤ, ਵੇ ਪੀਰ ਨਿਗੁਰਾ ਵੇ ਪੀਰ। ਸੋ ਗੁਰੂ ਪੀਰ ਤੋਂ ਜਿਹੜੇ ਰਹਿਤ ਜੋ ਨਿਗੁਰੇ ਬੰਦੇ ਨੇ ਉਹ ਅੱਗੇ ਭਾਵ ਪ੍ਰਲੋਕ ਵਿੱਚ ਗਏ ਹੋਏ ਮਾਨਨੀਕ ਨਹੀਂ ਹੁੰਦੇ, ਪ੍ਰਵਾਨਨੀਕ ਨਹੀਂ ਹੁੰਦੇ। ਧਰਮਰਾਜ ਦੂਤਾਂ ਨੂੰ ਕਹਿੰਦਾ ਕਿ ਇਹਨਾਂ ਨੂੰ ਮਾਰ ਕੇ ਬਾਹਰ ਕੱਢ ਦਿਓ। ਸੋਰਠ ਮਹੱਲਾ ਪਹਿਲਾ ਘਰ ਪਹਿਲਾ। ਸੋ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸੰਸਾਰ 'ਚ ਪ੍ਰਚਾਰ ਕਰਨ ਤੋਂ ਬਾਅਦ ਤਲਵੰਡੀ ਰਾਏ ਪੋਏ, ਤਲਵੰਡੀ ਦੇ ਨਗਰ ਬਾਹਰ ਬਾਹਰ। ਸੋ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਨਾਮ ਚੰਦਰਭਾਨ ਹੈ। ਸੋ ਚੰਦਰਭਾਨ ਜੀ ਦੇ ਖੂਹ 'ਤੇ ਆ ਕੇ ਬਾਹਰ ਬਾਹਰ ਸੱਜ ਗਏ। ਕਹਿ ਦਿੱਤਾ ਭਾਈ ਬਾਲਾ, ਭਾਈ ਮਰਦਾਨਾ, ਤੁਸੀਂ ਆਪਣੇ ਘਰ ਮਿਲਿਆ ਹੋ, ਅਸੀਂ ਤਾਂ ਇੱਥੇ ਬੈਠਾਂਗੇ। ਹੁਣ ਕਿਸੇ ਨੇ ਜਾ ਕੇ ਬਾਬਾ ਕਲਿਆਣ ਚੰਦ ਜੀ ਨੂੰ ਕਿਹਾ ਕਿ ਤੁਹਾਡਾ ਸਪੁੱਤਰ ਬਾਹਰ ਆਇਆ ਬੈਠਾ ਚੰਦਰਭਾਨ ਦੇ ਖੂਹ 'ਤੇ। ਇਹ ਗੱਲ ਸੁਣ ਕੇ ਪਿਤਾ ਜੀ ਉਸੇ ਵੇਲੇ ਤਿਆਰ ਹੋ ਕੇ ਗੁਰੂ ਨਾਨਕ ਦੇਵ ਜੀ ਕੋਲ ਪਹੁੰਚ ਗਏ। ਮਹਾਰਾਜ ਨੇ ਉੱਠ ਕੇ ਚਰਨੀ ਹੱਥ ਲਾਇਆ, ਸੁੱਖ ਸਾਂਦ ਪੁੱਛੀ। ਫਿਰ ਪਿਤਾ ਜੀ ਨੇ ਮਨ 'ਚ ਵਿਚਾਰਿਆ ਕਿ ਇਹਨਾਂ ਨੂੰ ਕਿਸੇ ਕੰਮ ਕਾਰ 'ਚ ਲਾ ਕੇ ਇੱਥੇ ਹੀ ਅਟਕਾ ਲਈਏ। ਇਹ ਬਚਨ ਮਨ ਵਿੱਚ ਵਿਚਾਰ ਕੇ ਕਹਿਣ ਲੱਗੇ, ਪੁੱਤਰ ਜੀ ਹੁਣ ਤੁਸੀਂ ਇੱਥੇ ਰਹਿ ਕੇ ਖੇਤੀ ਕਰਵਾਇਆ ਕਰੋ, ਤੋ ਹੋਰ ਕੰਮ ਕਰਿਆ ਕਰੋ ਜਿਨ੍ਹਾਂ ਕੰਮਾਂ ਵਿੱਚ ਤੁਹਾਡਾ ਮਨ ਇੱਥੇ ਪਰਚਿਆ ਰਹੇ। ਤੋ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਅਸੀਂ ਤਾਂ ਅੱਗੇ ਹੀ ਖੇਤੀ ਕਰ ਹੀ ਰਹੇ ਹਾਂ ਪਿਤਾ ਜੀ, ਹਾਂ ਪਰ ਤੁਸੀਂ ਵੀ ਅੰਤਰੀਵ ਖੇਤੀ ਬੀਜਿਆ ਕਰੋ। ਪਿਤਾ ਜੀ ਨੇ ਪੁੱਛਿਆ ਅੰਤਰੀਵ ਖੇਤੀ ਕਿਹੜੀ ਆ ਪੁੱਤਰ ਜੀ, ਅਸੀਂ ਤਾਂ ਕਦੇ ਦੇਖੀ ਨਹੀਂ, ਤੁਸੀਂ ਸਾਨੂੰ ਦੱਸੋ। ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਾਨ ਖੇਤ। ਮਨ ਨੂੰ ਪਰਮੇਸ਼ਰ ਦੇ ਭਜਨ ਸਿਮਰਨ ਵੱਲ ਸਾਵਧਾਨ ਕਰਨਾ ਪਿਤਾ ਜੀ, ਇਹੀ ਇਸ ਉੱਦਮੀ ਮਨ ਨੂੰ ਹਾਲੀ ਹਲ ਦੇ ਜੋੜਨ ਵਾਲਾ ਹਾਲੀ ਕਰੋ। ਹਾਲੀ ਕਹੀਏ ਉੱਦਮੀ ਬੰਦੇ ਨੂੰ, ਕਿਉਂਕਿ ਹਾਲੀ ਪਹਿਲਾਂ ਉੱਠਦੇ ਹੁੰਦੇ ਤੜਕੇ 3 ਵਜੇ 4 ਵਜੇ। ਨਿਸ਼ਕਾਮ ਕਰਮਾਂ ਦੀ ਕਰਨੀ ਰੂਪੀ ਜਿਹੜੀ ਕਿਰਸਾਣੀ ਹੈ ਭਾਵ ਖੇਤੀ ਕਰੋ, ਖੋਟਿਆਂ ਕਰਮਾਂ ਵੱਲੋਂ ਸ਼ਰਮ ਕਰਨੀ ਵਿਰਾਗ ਧਾਰਨਾ ਇਹ ਪਾਣੀ ਦੇਣਾ ਕਰੋ, ਅਤੇ ਸਰੀਰ ਨੂੰ ਖੇਤ ਹੁੰਦਾ ਜ਼ਮੀਨ ਬਣਾ ਲਓ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਨਾਮ ਰੂਪ ਬੀਜ ਬੀਜੋ ਅਤੇ ਸੰਤੋਖ ਜਿਹੜਾ ਧਾਰਨਾ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ ਇਹ ਸੁਹਾਗਾ ਫਿਰੋ। ਜਿਹੜਾ ਸਰੀਰ ਉੱਤੇ ਗਰੀਬੀ ਵੇਸ਼ ਧਾਰਨਾ, ਸਾਦਗੀ ਵਾਲੇ ਵਸਤਰ ਪਹਿਨਣੇ ਨੇ, ਹਾਰ ਸ਼ਿੰਗਾਰ ਤੋਂ ਰਹਿਤ ਹੋਣਾ, ਇਹੋ ਉਹਦੀ ਖੇਤੀ ਦੀ ਰੱਖਿਆ ਕਰਨੀ ਹੁੰਦੀ ਹੈ। ਜੇ ਬਾਹਲਾ ਚਟਕੀਲਾ ਭਟਕੀਲਾ ਜਿਹਾ ਬਣਦਾ ਰਹੇ ਉਹ ਚੰਗਾ ਨਹੀਂ, ਭਗਤੀ 'ਚ ਨਹੀਂ ਕਾਮਯਾਬ ਹੁੰਦਾ। ਫਿਰ ਤਾਂ ਉਹ ਕੱਪੜਿਆਂ ਵੱਲ ਹੀ ਦੇਖਦਾ ਰਹਿੰਦਾ, ਲੋਕ ਵੀ ਦੇਖਦੇ ਰਹਿੰਦੇ ਆ। ਲੋਕ ਫਿਰ ਜਿਹਦੇ ਕੱਪੜਾ ਬਾਹਲਾ ਚੰਗਾ ਪਾਇਆ, ਗਹਿਣੇ ਪਾਏ, ਉਹ ਫਿਰ ਗੁਰਦੁਆਰੇ ਗਏ ਨੂੰ ਵੀ ਲੋਕ ਪੁੱਛਦੇ, ਬੜਾ ਸੋਹਣਾ ਕੱਪੜਾ ਕਿੱਥੋਂ ਲਿਆ, ਬੜਾ ਸੋਹਣਾ ਹੈ ਇਹ। ਆਮ ਆਪਾਂ ਨੋਟ ਨਹੀਂ ਕਰਦੇ ਇਹਨਾਂ ਗੱਲਾਂ ਨੂੰ, ਲੋਕ ਫਿਰ ਗੁਰੂ ਘਰ 'ਚ ਇਹੀ ਬਹੁਤੀਆਂ ਗੱਲਾਂ ਕਰਦੇ ਹੁੰਦੇ ਜਾ ਕੇ। ਗਰੀਬੀ ਭਾਵ ਮਨ ਦੀ ਗਰੀਬੀ ਅੰਦਰਲੀ ਹੋਣੀ ਚਾਹੀਦੀ ਹੈ, ਨਿਮਰਤਾ। ਠੀਕ ਹੈ ਕੱਪੜੇ ਨਿੱਘੇ ਪਾਓ, ਵਧੀਆ ਪਾਓ, ਪਰ ਇੰਨਾ ਨਾ ਕਰੋ ਵੀ ਬਿਲਕੁਲ ਹੀ ਦੇਖਣ ਨੂੰ ਅਗਲਾ ਫਿਰ ਉੱਧਰ ਪਾਸੇ ਧਿਆਨ ਲੱਗਿਆ ਰਹੇ, ਕੱਪੜੇ ਨੂੰ ਕਿਤੇ ਐਂ ਨਾ ਹੋ ਜਾਵੇ, ਫਿਰ ਸੇਵਾ ਤੋਂ ਵੀ ਵਾਂਝਾ ਰਹਿ ਜਾਏਗਾ। ਭਾਓ ਕਰਮ ਕਰ ਜੰਮ ਸੀ ਸੇ ਕਰ ਭਾਗਠ ਦੇਖ। ਭਾਉ ਹੁੰਦਾ ਪ੍ਰੇਮ ਰੂਪ ਜੋ ਕਰਮ ਕਰਨਾ, ਇਹੋ ਖੇਤੀ ਦੀ ਜੰਮ ਸੀ ਜਮਾਓ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅੰਤਰੀਵ ਖੇਤੀਆਂ ਜਿਨ੍ਹਾਂ ਨੇ ਕੀਤੀਆਂ ਨੇ, ਉਹ ਘਰ ਜਿਹੜੇ ਨਾ ਭਾਗਠ ਹੁੰਦੇ, ਧਨਾੜ ਅਮੀਰ ਦੇਖੇ ਜਾਂਦੇ ਪਿਤਾ ਜੀ, ਭਾਗਾਂ ਵਾਲੇ ਦੇਖੇ ਜਾਂਦੇ ਆ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ ਰਹਾਓ। ਬਾਬਾ ਤੋਂ ਭਾਵ ਹੈ ਪਿਤਾ ਜੀ, ਜਿਸ ਮਾਇਆ ਵਾਸਤੇ ਆਪ ਪ੍ਰਤੱਖ ਖੇਤੀਆਂ ਕਰਨ ਨੂੰ ਕਹਿੰਦੇ ਹੋ ਨਾ, ਇਸ ਮਾਇਆ ਨੇ ਪਰਲੋਕ ਦਾ ਸਾਥੀ ਨਹੀਂ ਹੋਣਾ, ਇਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਲ ਖਿੱਚਿਆ ਹੋਇਆ, ਮੋਹ ਲਿਆ। ਕੋਈ ਵਿਰਲਾ ਬੰਦਾ ਹੀ ਹੈ ਇਸ ਨੂੰ ਛਲ ਰੂਪ ਜਾਂ ਦੁੱਖ ਰੂਪ ਸਮਝਦਾ, ਇਹ ਤੋਂ ਪਰੇ ਹੋ ਜਾਂਦਾ, ਇਹ ਦੇਖਣ ਨੂੰ ਹੀ ਲੱਗਦੀ ਵਧੀਆ, ਬਸ ਪਤਾ ਉਦੋਂ ਹੀ ਲੱਗਦਾ ਜਦੋਂ ਖਾ ਜਾਂਦੀ ਬੰਦੇ ਨੂੰ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਫਿਰ ਪਿਤਾ ਜੀ ਨੇ ਵਿਚਾਰਿਆ ਵੀ ਇਹ ਖੇਤੀ ਵਾਲੇ ਪਾਸੇ ਇਹਨਾਂ ਦਾ ਮਨ ਹੈ ਨਹੀਂ। ਕਹਿਣ ਲੱਗੇ ਜੇ ਖੇਤੀ ਨਹੀਂ ਕਰਨੀ ਚਾਹੁੰਦੇ ਫਿਰ ਦੁਕਾਨ ਕਰ ਦਈਏ, ਹੱਟੀ ਕਰ ਲਓ। ਮਹਾਰਾਜ ਕਹਿੰਦੇ ਹੱਟੀ ਵੀ ਤਾਂ ਮੈਂ ਕਰ ਹੀ ਰਿਹਾ। ਕਹਿੰਦੇ ਮੈਨੂੰ ਤਾਂ ਦੇਦੀ ਨਹੀਂ, ਕਿਹੜੀ ਹੱਟੀ ਕਰਦੇ ਹੋ। ਆਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਥ। ਜੋ ਆਰਜਾ ਹੁੰਦੀ ਨਾ ਉਮਰ, ਕਹਿੰਦੇ ਉਮਰਾਂ ਨੂੰ ਹਾਣ ਰੂਪ ਨਿਸ਼ਚੈ ਕੀਤਾ ਕਿ ਸਮੇਂ ਦੇ ਚੱਕਰ ਅਨੁਸਾਰ ਦਿਨ ਦਿਨ ਦੀ ਸੰਗਿਆ ਕਰਕੇ ਉਮਰ ਘੱਟਦੀ ਜਾਂਦੀ ਹੈ, ਘੱਟਦੀ ਹੋਈ ਜਾ ਰਹੀ, ਘੱਟਦੀ ਜਾ ਰਹੀ। ਇਹ ਮੈਂ ਹੱਟੀ ਕੀਤੀ ਆ ਅਤੇ ਉਸ ਵਿੱਚ ਸੱਚ ਨਾਮ ਰੂਪ ਵੱਥ ਹੁੰਦਾ ਸੌਦਾ ਇਕੱਠਾ ਕੀਤਾ। ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਸੁਰਤ ਹੁੰਦਾ ਗਿਆਤ, ਸ੍ਰੇਸ਼ਟ ਪ੍ਰੀਤੀ। ਇਹ ਸ੍ਰੇਸ਼ਟ ਪ੍ਰੀਤੀ, ਇਹ ਭਾਂਡ ਸਾਲ ਹੁੰਦਾ ਭਾਂਡਿਆਂ ਦੇ ਰੱਖਣ ਦੀ ਜਗ੍ਹਾ। ਦੁਕਾਨ ਦੇ ਵਿੱਚ ਜਿਵੇਂ ਦੁਕਾਨਦਾਰ ਨੇ ਭਾਂਡੇ ਪੀਪੇ ਜੇ ਚਿਣੇ ਹੁੰਦੇ ਨੇ, ਸਮਾਨ ਰੱਖਿਆ ਹੁੰਦਾ ਉਹਨਾਂ ਦੇ ਵਿੱਚ, ਸੋਚ ਹੁੰਦੀ ਪਵਿੱਤਰਤਾ ਰੂਪ ਭਾਂਡੇ ਨੇ, ਉਸ ਪਵਿੱਤਰਤਾ ਰੂਪ ਭਾਂਡਿਆਂ ਵਿੱਚ ਉਸ ਨਾਮ ਸੌਦੇ ਨੂੰ ਰੱਖਣਾ ਕੀਤਾ ਹੈ। ਵਣਜਾਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹੱਸ। ਮਹਾਤਮਾ ਰੂਪ ਵਣਜਾਰਿਆਂ ਨਾਲ ਮਿਲ ਕੇ ਕਹਿੰਦੇ ਅਸਾਂ ਨਾਮ ਦਾ ਜਿਹੜਾ ਵਣਜ ਵਪਾਰ ਕੀਤਾ ਅਤੇ ਆਤਮ ਲਾਭ ਨੂੰ ਲੈ ਕੇ ਮਨ ਹੱਸ ਹੱਸ ਹੁੰਦਾ ਪ੍ਰਸੰਨ ਹੋ ਰਿਹਾ। ਸੋ ਇਸ ਲਈ ਪਿਤਾ ਜੀ ਤੁਸੀਂ ਵੀ ਸੰਤਾਂ ਰੂਪ ਵਣਜਾਰਿਆਂ ਨਾਲ ਮਿਲ ਕੇ ਨਾਮ ਦਾ ਵਣਜ ਕਰੋ ਅਤੇ ਲਾਹਾ ਲਾਹਾ ਹੁੰਦਾ ਨਫ਼ਾ ਲੈ ਕੇ ਨਾ ਮਨ ਨੂੰ ਪ੍ਰਸੰਨ ਕਰੋ। ਇਹ ਬਚਨ ਜਦੋਂ ਪਿਤਾ ਜੀ ਨੇ ਸੁਣੇ, ਵਿਚਾਰਿਆ ਵੀ ਮਨ ਹੱਟੀ ਕਰਨ ਦਾ ਨਹੀਂ ਇਹਨਾਂ ਦਾ, ਕੋਈ ਲੱਗਦਾ ਤੁਰਨ ਫਿਰਨ ਦੇ ਜ਼ਿਆਦਾ ਸ਼ੌਕੀਨ ਹੈ। ਫਿਰ ਕਹਿੰਦੇ ਐਂ ਕਰੋ, 5-7 ਘੋੜੇ ਲੈ ਦਿੰਦੇ ਹਾਂ, ਤੁਸੀਂ ਘੋੜਿਆਂ ਦੀ ਸੌਦਾਗਰੀ ਕਰੋ, ਉਦੋਂ ਪੈਸੇ ਬਚਣਗੇ, ਫਿਰ ਤੁਸੀਂ ਉਹ ਪੈਸੇ ਕੋਲ ਰੱਖ ਲਿਓ, ਜਮ੍ਹਾਂ ਕਰ ਲਿਓ, ਜਿਵੇਂ ਮਾਂ ਬਾਪ ਲੋਕ ਸੰਸਾਰ ਦੇ ਬੱਚਿਆਂ ਨੂੰ ਕਹਿੰਦੇ ਹੀ ਹੁੰਦੇ ਆ। ਕੰਮ ਕਾਰ ਕਰੀ, ਤੂੰ ਪੈਸੇ ਆਪਦੇ ਕੋਲ ਰੱਖਿਆ ਕਰੀ, ਅਸੀਂ ਤਾਂ ਇੱਥੋਂ ਲੈਂਦੇ ਨਹੀਂ, ਲਾਲਚ ਜਾ ਦੇਣਾ ਨਿਆਣੇ ਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਸ਼ਰਧਾ ਸਮੇਤ ਜੋ ਪਰਮੇਸ਼ਰ ਸੰਬੰਧੀ ਸ਼ਾਸਤਰਾਂ ਨੂੰ ਸੁਣਨਾ ਹੈ ਨਾ, ਇਹੀ ਅਸੀਂ ਸੌਦਾਗਰੀ ਕਰਦੇ ਹਾਂ। ਅਤੇ ਸੱਤ ਸੰਤੋਖ ਧੀਰਜ ਧਰਮ ਵਿਚਾਰ ਇਹ ਇਤਿਹਾਦਿਕ ਸਾਰੇ ਸ਼ੁਭ ਗੁਣਾਂ ਰੂਪੀ ਘੋੜਿਆਂ ਨੂੰ ਲੈ ਕੇ ਚੱਲਦੇ ਹਾਂ। ਸੱਤ ਘੋੜੇ ਹੁੰਦੇ ਨੇ, ਕਿਹੜੇ ਕਿਹੜੇ? ਵੈਸੇ ਤਾਂ ਇਹ ਸੱਤ ਰੂਪ ਘੋੜੇ ਆ, ਸੱਤ ਸੰਤੋਖ ਧੀਰਜ ਵਿਚਾਰ, ਸੱਤ ਘੋੜੇ ਹੁੰਦੇ ਨੇ। ਇੱਥੇ ਸੱਤ ਦੀ ਗਿਣਤੀ ਵਾਲੇ ਵੀ ਘੋੜੇ ਬਣਾਏ ਨੇ। ਸੱਤ ਘੋੜੇ ਵਿਰਾਗ, ਵਰੇ, ਵਿਵੇਕ, ਖੜਸੰਮਤੀ, ਮੋਖ, ਇੱਛਾ, ਚਾਰ ਹੋ ਗਏ ਸ੍ਰਵਣ, ਮੰਨਣ, ਨਿਧਿਆਸਣ। ਇਹ ਸੱਤ, ਇਹ ਨਿਧਿਆਸਣ ਰੂਪ ਸੱਤ ਘੋੜਿਆਂ ਨੂੰ ਲੈ ਕੇ ਚੱਲਣਾ ਕੀਤਾ। ਜਿਸ ਵੇਲੇ ਸੌਦਾਗਰ ਲੋਕ ਬਾਹਰ ਸੌਦਾਗਰੀ ਕਰਨ ਜਾਂਦੇ ਨੇ ਤਾਂ ਨਾਲ ਖਰਚਾ ਬੰਨ ਲੈਂਦੇ ਨੇ। ਇਸ ਪਾਸੇ ਖਰਚ ਬੰਨ, ਚੰਗਿਆਈਆਂ, ਮਤ, ਮਨ, ਜਾਣ ਹੈ ਕੱਲ, ਚੰਗੀਆਂ ਕਰਮਾਂ ਦੇ ਕਰਨੇ ਰੂਪ ਖਰਚ ਅਸਾਂ ਨੇ ਪੱਲੇ ਬੰਨ ਲਿਆ। ਕਹਿੰਦੇ ਨੇ, ਹੇ ਪਿਤਾ ਜੀ, ਤੁਸੀਂ ਵੀ ਇਹ ਖਰਚਾ ਆਪਣੇ ਪੱਲੇ ਬੰਨ ਲਓ ਜੀ। ਇਸ ਕਰਕੇ ਮਤਾਂ ਕਿਤੇ ਆਪਣੇ ਮਨ ਵਿੱਚ ਜਾਣ ਕੱਲ੍ਹ ਬੰਨਾਂਗੇ, ਮਤ ਮਨ ਜਾਣ ਹੈ ਕੱਲ, ਸੋ ਕੱਲ ਕੱਲ ਨਹੀਂ ਕਰਨਾ, ਕੱਲ ਕੱਲ ਇਹ ਖਰਚ ਹੁਣ ਪੱਲੇ ਬੰਨ ਲੈਣਾ ਚਾਹੀਦਾ। ਅਤੇ ਕੱਲ ਛੱਡ ਕੇ ਘੜੀ ਦਾ ਕੋਈ ਭਰੋਸਾ ਨਹੀਂ ਕਿ ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਜੇ ਪ੍ਰਤੱਖ ਸੌਦਾਗਰ ਫਿਰ ਦੇਸ਼ਾਂ ਸੰਤਰਾਂ 'ਚ ਸੌਦਾਗਰੀ ਕਰਕੇ ਘੋੜੇ ਵੇਚ ਕੇ ਨਫ਼ਾ ਖੜਦੇ ਨੇ, ਇੱਧਰ ਨਫ਼ਾ ਕਿਹੜਾ ਖੱਟਿਆ ਜੀ? ਨਿਰੰਕਾਰ ਕੈ ਦੇਸ਼ ਜਾਹ ਤਾਂ ਸੁੱਖ ਲਹਿ ਮਹੱਲ। ਮਹੱਲ ਪਾਠ ਕਰਨਾ, ਮਹਿਲ ਨਹੀਂ ਕਰਨਾ ਇੱਥੇ। ਨਿਰੰਕਾਰ ਦੇ ਸਤਸੰਗ ਰੂਪੀ ਦੇਸ਼ ਵਿੱਚ ਜਾ ਕੇ ਸ਼ੁਭ ਗੁਣਾਂ ਰੂਪੀ ਘੋੜਿਆਂ ਦਾ ਵਪਾਰ ਕਰੇ ਤਾਂ ਹੁੰਦਾ ਮਹੱਲ, ਹੁੰਦਾ ਸਰੂਪ। ਫਿਰ ਸਰੂਪ ਸੁੱਖ ਨੂੰ ਪਾ ਲੈਣਾ ਕਰਦਾ ਜੀਵ। ਫਿਰ ਪਿਤਾ ਜੀ ਨੇ ਵਿਚਾਰਿਆ ਵੀ ਸੌਦਾਗਰੀ ਵਿੱਚ ਵੀ ਇਹਨਾਂ ਦਾ ਮਨ ਲੱਗਦਾ ਨਹੀਂ। ਕਹਿੰਦੇ ਜੇ ਨੌਕਰੀ ਕਰਨੀ ਚਾਹੋ ਤਾਂ ਫਿਰ ਕਿਤੇ ਯਤਨ ਕਰ ਲੈਂਦੇ, ਤੁਸੀਂ ਨੌਕਰੀ ਕਰ ਲਓ। ਕਹਿੰਦੇ ਪਿਤਾ ਜੀ, ਨੌਕਰੀ ਵੀ ਮੈਂ ਕਰ ਹੀ ਰਿਹਾ ਜੀ। 596 ਅੰਗ ਤੇ ਅੱਗੇ ਫਰਮਾਉਂਦੇ ਨੇ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਕਹਿੰਦੇ ਚਿੱਤ ਨੂੰ ਲਗਾ ਕੇ ਪਰਮੇਸ਼ਰ ਦੀ ਚਾਕਰੀ ਕੀਤੀ ਹੈ ਜਿਹੜੀ ਨਾ, ਅਸੀਂ ਇਹੀ ਸਤਨਾਮ ਵਾਹਿਗੁਰੂ ਨੂੰ ਮਨ ਹੁੰਦਾ ਮੰਨਣਾ ਕੀਤਾ, ਇਹੀ ਕੰਮ ਕੀਤਾ ਪਿਤਾ ਜੀ, ਇਹੀ ਨੌਕਰੀ ਹੈ। ਚਾਕਰ ਕੀ ਤੇ ਆਰਾਮ ਕੀ? ਜਿਵੇਂ ਚਾਕਰ ਹੋ ਕੇ ਹਰ ਵੇਲੇ ਕੰਮਾਂ ਵਿੱਚ ਧਾਵਣੀ ਹੁੰਦਾ, ਦੌੜਨਾ ਪੈਂਦਾ, ਜਾਂ ਦੁਸ਼ਮਣਾਂ ਉੱਤੇ ਚੜ੍ਹਾਈ ਕਰਕੇ ਦੌੜਨਾ ਪੈਂਦਾ, ਇਸ ਪਾਸੇ ਕੀ ਹੈ? ਬੰਨ ਵਧੀਆ ਕਰ ਧਾਵਣੀ ਤਾਕ ਆਖੈ ਧੰਨ। ਸੋ ਵਧੀਆ ਹੁੰਦੀਆਂ ਖੋਟਿਆਂ ਕੰਮਾਂ ਵੱਲੋਂ ਜੋ ਮਨ ਨੂੰ ਬੰਨ ਕੇ ਰੱਖਣਾ ਨਾ, ਇਹੋ ਧਾਵਣੀ ਕੀਤੀ ਹੈ। ਜੋ ਇਸ ਤਰ੍ਹਾਂ ਦੀ ਚਾਕਰੀ ਕਰਦਾ ਹੈ ਤਾਂ ਸਭ ਕੋਈ ਇਹਨੂੰ ਕਹਿੰਦਾ ਧੰਨ ਹੈ ਬੰਦਾ, ਜਿਹਨੇ ਖੋਟਿਆਂ ਕੰਮਾਂ ਵੱਲੋਂ ਵਧੀਆਂ ਵੱਲੋਂ, ਵਧੀਆਂ ਤੋਂ ਭਾਵ ਖੋਟੇ ਕੰਮ, ਇਹਦੇ ਵੱਲੋਂ ਮਨ ਨੂੰ ਇਹਨੇ ਬੰਨ ਲਿਆ, ਇਹੀ ਧਾਵਣੀ ਹੈ। ਕਿਉਂਕਿ ਧਾਵਣੀ ਤਾਂ ਭੱਜਣਾ, ਸਿਪਾਹੀ ਜਿਹੜੇ ਨੌਕਰੀ ਕਰਦੇ ਉਹ ਇੱਧਰ ਭੱਜਦੇ ਆ, ਚੌਕਰ ਕਦੇ ਜਾਓ ਜਾਂ ਉਹ ਲਿਆ ਭੱਜਿਆ ਫਿਰਦਾ। ਮਹਾਰਾਜ ਕਹਿੰਦੇ ਵਧੀਆਂ ਜਿਹੜੀਆਂ ਖੋਟੀਆਂ ਕੰਮਾਂ ਵੱਲੋਂ ਮਨ ਨੂੰ ਬੰਨਿਆ, ਇਹੀ ਧਾਵਣੀ ਹੈ। ਜੋ ਇਸ ਤਰ੍ਹਾਂ ਦੀ ਚਾਕਰੀ ਕਰਦਾ ਸਭ ਕੋਈ ਉਹਨੂੰ ਧੰਨ ਕਹਿੰਦਾ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵਗਣ ਵੰਨ। ਮਹਾਰਾਜ ਕਥਨ ਕਰਦੇ, ਜੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਨਾਲ ਵੇਖਣਾ ਕਰੇ ਤਾਂ ਇਹਨੂੰ ਚੌਗਣਾ ਬੰਨ ਹੁੰਦਾ, ਰੰਗ ਛੱਡਦਾ। ਚੌਗਣਾ ਰੰਗ ਕਿਹੜਾ ਜੀ? ਕਹਿੰਦੇ ਚੌਥੀ ਭੂਮਿਕਾ ਤੁਰਿਆ ਪਦ ਦਾ ਆਨੰਦ ਪ੍ਰਾਪਤ ਹੁੰਦਾ ਇਸ ਜੀਵ ਨੂੰ। ਫਿਰ ਇਹਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਮਹਾਰਾਜ ਬਹੁਤ ਮਿਹਰ ਕਰਦੇ ਆ ਜੀਵ ਦੇ ਉੱਤੇ। ਸੋਰਠ ਮਹੱਲਾ ਪਹਿਲਾ ਚੌ ਤੁਕੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਚੌ ਤੁਕੇ ਚਾਰ ਪੌੜੀਆਂ ਵਾਲਾ ਇਹ ਪਾਵਨ ਸ਼ਬਦ ਆਵੇਗਾ ਜਿੱਥੇ। ਸੋ ਕਿਸੇ ਜੀਵ ਨੂੰ ਪਰਿਵਾਰ ਵਿੱਚ ਫਸਿਆ ਹੋਇਆ ਦੇਖ ਕੇ ਉਪਦੇਸ਼ ਦਿੰਦੇ ਕਿ ਅੰਤ ਸਮੇਂ ਕੋਈ ਵੀ ਸੰਬੰਧੀ ਕਿਸੇ ਦਾ ਸਹਾਇਕ ਨਹੀਂ ਹੁੰਦਾ, ਅਤੇ ਵਿਹਾਰਕ ਨਿਗਾਹ ਵਿੱਚ ਤਾਂ ਸਭ ਕੋਈ ਇੱਕ ਦੂਜੇ ਨੂੰ ਬੜਾ ਪਿਆਰਾ ਲੱਗਦਾ, ਇਹ ਮੈਨੂੰ ਬੜਾ ਪਿਆਰ ਕਰਦਾ, ਇਹ ਮੇਰਾ ਬੜਾ ਪਿਆਰਾ। ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ। ਸੋ ਸੋਠ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਫਰਮਾਉਂਦੇ ਚੌ ਤੁਕੇ ਤੋਂ ਭਾਵ ਇਹ ਚੌ ਤੁਕਾਂ ਵਾਲੇ ਸ਼ਬਦ ਹੋਣਗੇ। ਸੋ ਇਸ ਪ੍ਰਕਾਰ ਚਾਰ ਚਾਰ ਤੁਕਾਂ ਆਉਣਗੀਆਂ ਹਰੇਕ ਪੌੜੀ ਦੇ ਵਿੱਚ। ਮਾਂ ਪਿਓ ਨੂੰ ਆਪਣਾ ਪੁੱਤਰ ਚੰਗਾ ਲੱਗਦਾ ਹੈ, ਮਾਏ ਬਾਪ ਕੋ ਬੇਟਾ ਨੀਕਾ, ਨੀਕਾ ਹੁੰਦਾ ਸੁੰਦਰ ਸੋਹਣਾ ਚੰਗਾ ਲੱਗਦਾ ਹੈ। ਸਸੁਰੈ ਚਤੁਰ ਜਵਾਈ, ਅਤੇ ਸਸੁਰੈ ਸਹੁਰੇ ਨੂੰ ਜਿਹੜਾ ਸਿਆਣਾ ਜਵਾਈ ਆ ਉਹ ਚੰਗਾ ਲੱਗ ਰਿਹਾ ਸੰਸਾਰ 'ਚ। ਇਹ ਰਿਸ਼ਤੇਦਾਰੀਆਂ ਦੀ ਗੱਲ ਮਹਾਰਾਜ ਕਰਦੇ ਨੇ। ਬਾਲ ਕੰਨਿਆ ਕਹੋ ਬਾਪ ਪਿਆਰਾ, ਭਾਈ ਕਹੋ ਅਤ ਭਾਈ। ਬਾਲਕ ਅਵਸਥਾ ਵਾਲੀ ਕੰਨਿਆ ਨੂੰ ਆਪਣਾ ਪਿਤਾ ਪਿਆਰਾ ਲੱਗਦਾ ਹੈ। ਸੋ ਬਾਲ ਕੰਨਿਆ ਹੁੰਦੀ ਮੁੰਡੇ ਕੁੜੀ ਨੂੰ ਆਪਣਾ ਪਿਤਾ ਪਿਆਰਾ ਲੱਗਦਾ, ਦੋਵਾਂ ਬਾਲ ਨੂੰ ਵੀ ਅਤੇ ਕੰਨਿਆ ਨੂੰ ਵੀ, ਅਤੇ ਭਰਾ ਨੂੰ ਭਰਾ ਜਿਹੜਾ ਅਤ ਬਾਲਾ ਹੀ ਪਿਆਰਾ ਲੱਗਦਾ, ਮੇਰਾ ਭਰਾ ਹੈ। ਹੁਕਮ ਭਇਆ ਬਾਹਰ ਘਰ ਛੋਡਿਆ, ਖਿਨ ਮਹਿ ਭਈ ਪਰਾਈ। ਪਰ ਜਿਸ ਵੇਲੇ ਪਰਮਾਤਮਾ ਦਾ ਹੁਕਮ ਸੱਤ ਭਇਆ ਤੋਂ ਭਾਵ ਹੋ ਗਿਆ, ਚੜ੍ਹਾਈ ਕਰ ਗਿਆ ਜੀਵ, ਉਹਨੂੰ ਘਰ ਤੋਂ ਉਠਾ ਕੇ ਬਾਹਰ ਮਸਾਣ ਭੂਮੀ ਵਿੱਚ ਛੱਡ ਆਏ। ਸੋ ਜੋ ਵਿਭੂਤੀ ਆਪਣੀ ਮੰਨੀ ਹੋਈ ਸੀ ਉਹ ਇੱਕ ਖਿੰਨ ਦੇ ਵਿੱਚ ਹੀ ਪਰਾਈ ਹੋ ਗਈ। ਜਿਹੜਾ ਮੰਨਦੇ ਸੀ ਇਹ ਮੇਰਾ, ਇਹ ਸਾਡਾ ਕਰਦੇ ਜਿਹਨੂੰ, ਉਹ ਇੱਕ ਛਿੰਨ ਦੇ ਵਿੱਚ ਪਰਾਈ ਹੋ ਗਈ। ਨਾਮ ਦਾਨ ਇਸਨਾਨ ਨਾ ਮਨਮੁਖ, ਤਿਤ ਤਨ ਧੂੜ ਤੁਮਾਈ। ਸੋ ਜਿਸ ਮਨਮੁਖ ਨੇ ਨਾਮ ਨਹੀਂ ਜਪਿਆ, ਦਾਨ ਨਹੀਂ ਕੀਤਾ, ਅਤੇ ਸਵੇਰੇ ਉੱਠ ਕੇ ਇਸ਼ਨਾਨ ਵੀ ਨਹੀਂ ਕੀਤਾ, ਉਹਦੇ ਮਨ ਵਿੱਚ ਕਾਮ ਆਦਿਕਾਂ ਰੂਪ ਧੂੜ ਜਿਹੜੀ ਆ, ਲਾਹਨਤਾਂ ਰੂਪੀ ਧੂੜ ਆ ਜਾਂ ਪਾਪਾਂ ਰੂਪੀ ਧੂੜ ਧਮਾਈ ਹੁੰਦੀ ਉੱਡਦੀ ਹੈ। ਪਰ ਤੱਕ ਮਸਾਣ ਭੂਮੀ ਵਿੱਚ ਉਹਦੇ ਤਨ ਦੀ ਧੂੜ ਉੱਡਦੀ ਹੈ। ਸੋ ਦੇਹੀ ਗਿਰਜ ਨਾ ਖਾਈ, ਉੱਥੇ ਵੀ ਤਾਂ ਧੂੜ ਹੀ ਉੱਡੀ ਸੀ ਉਹਦੀ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਨ ਮਾਨਿਆ ਨਾਮ ਸਿਖਾਈ, ਪਾਏ ਪਰੋਂ ਗੁਰ ਕੈ ਬਲਿਹਾਰ ਹੈ, ਜਿਨ ਸਾਚੀ ਬੂਝ ਬੁਝਾਈ ਰਹਾਉ। ਲੋਕ ਪ੍ਰਲੋਭ ਵਿੱਚ ਸਿਖਾਈ ਹੁੰਦਾ ਸਹਾਇਤਾ ਕਰਨ ਵਾਲਾ ਜੋ ਨਾਮ ਹੈ, ਉਸ ਉੱਤੇ ਮੇਰਾ ਮਨ ਮੰਨਿਆ ਗਿਆ। ਸੋ ਜਿਨ੍ਹਾਂ ਗੁਰਾਂ ਨੇ ਸੱਚੀ ਸਿੱਖਿਆ ਮੈਨੂੰ ਸਮਝਾਈ ਆ, ਉਹਨਾਂ ਦੇ ਚਰਨੀ ਪੈ ਕੇ ਉਹਨਾਂ ਗੁਰਾਂ ਤੋਂ ਬਲਿਹਾਰ ਜਾਂਦਾ ਹਾਂ, ਰਹਾਉ। ਜਗ ਸਿਉਂ ਝੂਠ ਪ੍ਰੀਤ ਮਨ ਵੇਧਿਆ, ਜਨ ਸਿਉਂ ਵਾਦ ਰਚਾਈ। ਮਨਮੁਖ ਨੇ ਝੂਠੀ ਪ੍ਰੀਤੀ ਕਰਕੇ ਜਗਤ ਦੇ ਨਾਲ ਸੰਸਾਰ ਨਾਲ ਮਨ ਵੇਧਿਆ ਤੋਂ ਭਾਵ ਮਿਲਾਇਆ ਹੋਇਆ, ਇੱਕ ਮਿਕ ਹੋਇਆ ਪਿਆ ਦੁਨੀਆਂ ਦੇ ਨਾਲ, ਅਤੇ ਸੰਤ ਜਨ ਨਾਲ ਵਾਦ ਹੁੰਦਾ, ਝਗੜੇ ਰਚਾਈ ਰਚਾਉਂਦਾ। ਦੇਖੋ ਇਹ ਜਗਤ ਦੀ ਗੱਲ, ਜਨ ਸਿਉਂ ਵਾਦ ਰਚਾਈ, ਰੱਬ ਦੇ ਪਿਆਰਿਆਂ ਨਾਲ ਤਾਂ ਝਗੜੇ ਕਰਦਾ, ਉੱਥੇ ਤਾਂ ਬੜਾ ਦਿਮਾਗ ਚੱਲਦਾ ਹੁੰਦਾ, ਅਤੇ ਸੰਸਾਰ ਨਾਲ ਝੂਠੀਆਂ ਪ੍ਰੀਤੀਆਂ ਕਰਦਾ। ਕਦੇ ਆਪਦੇ ਘਰ ਇਹੋ ਜਿਹੇ ਪ੍ਰਸ਼ਨ ਉੱਤਰ ਕੀਤੇ ਕਿਸੇ ਨੂੰ, ਰੱਬ ਦੇ ਪਿਆਰੇ ਨੂੰ, ਕੋਈ ਇਹ ਕਿੱਥੇ ਲਿਖਿਆ ਜੀ, ਆਹ ਕਿੱਥੇ ਲਿਖਿਆ, ਗੁਰਦੁਆਰੇ ਕਿੱਥੇ ਆ, ਫਲਾਨਾ ਢਿਮਕਾ, ਜਿਉਂ ਲੱਗਦੇ ਬੋਲਣ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹਦਾ ਨੁਕਸਾਨ ਕਿੰਨਾ ਕੁ ਹੋਣਾ, ਮੁੜ ਕੇ ਚੁੱਪ ਚੁਪੀਤੇ ਹੀ ਹੋ ਜਾਣਾ ਸਾਰਾ ਕੁਛ। ਇੱਥੇ ਕਿਹੜਾ ਪਤਾ ਲੱਗਣਾ ਵੀ ਕਿੱਧਰ ਨੂੰ ਗੱਲ ਚਲੀ ਗਈ, ਨਾਲੇ ਕਿਸੇ ਦੀ ਅਵਸਥਾ ਦਾ ਕਿਹੜਾ ਮੂਹਰੋਂ ਪਤਾ ਹੁੰਦਾ ਵੀ ਕਿੰਨੀ ਕੁ ਉੱਚੀ ਆ। ਇਹਦੀ ਤਾਂ ਇੱਕ ਨਿਗਾਹ ਨਾਲ ਹੀ ਕੰਮ ਪੁੱਠੇ ਹੋ ਜਾਣੇ ਸਾਰੇ। ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਰੱਬ ਦੇ ਪਿਆਰੇ ਵੀ ਕਈ ਵਾਰ ਐਂ ਕਰ ਦਿੰਦੇ ਆ, ਮਾਇਆ ਮਗਨ ਐਨ ਇਸ ਮਗ ਜੋ ਹੈ, ਨਾਮ ਨਾ ਲੇਵੈ ਮਰੈ ਬਿਖ ਖਾਈ। ਮਾਇਆ ਵਿੱਚ ਇੰਨਾ ਮਸਤ ਹੋ ਕੇ ਰਾਤ ਦਿਨ ਮਾਇਆ ਦੀ ਪ੍ਰਾਪਤੀ ਦੇ ਰਸਤੇ ਨੂੰ ਦੇਖੀ ਜਾਂਦਾ, ਇੱਥੋਂ ਬਣ ਜੂਗੀ ਉੱਥੋਂ ਬਣ ਜੂਗੀ, ਪਰ ਵਾਹਿਗੁਰੂ ਨਾਮ ਨੂੰ ਲੈਂਦਾ ਹੀ ਨਹੀਂ। ਵਿਸ਼ਿਆ ਰੂਪ ਜ਼ਹਿਰ ਦੇ ਖਾਣ ਵਿੱਚ ਹੀ ਮਰਦਾ ਰਹਿੰਦਾ ਹਮੇਸ਼ਾ। ਗੰਧਣ ਵੈਣ ਰੱਤਾ ਹਿਤਕਾਰੀ, ਸਬਦੈ ਸੁਰਤ ਨਾ ਆਈ। ਬੜਾ ਹਿਤਕਾਰੀ ਹੋ ਕੇ ਨਾ, ਪ੍ਰੇਮੀ ਹੋ ਕੇ ਗੰਦਿਆਂ ਬਚਨਾਂ ਦੇ ਕਹਿਣੇ ਸੁਣਨੇ ਵਿੱਚ ਤਦਾਕਾਰ ਹੁੰਦਾ, ਮਸਤ ਹੁੰਦਾ। ਹੋਰ ਸੁਣਾ ਫਿਰ ਇਹੀ ਜੀ ਗੱਲ, ਹੋਰ ਸੁਣਾ, ਸਾਰੀ ਸਾਰੀ ਰਾਤ ਭਾਵੇਂ ਬਿਠਾਈ ਰੱਖੋ। ਗੁਰਾਂ ਦੇ ਉਪਦੇਸ਼ ਦੀ ਸੁਰਤੀ ਨਹੀਂ ਆਈ, ਅਤੇ ਸੁਰਤੀਆਂ ਕਰਕੇ ਪ੍ਰਤਿਪਾਦਕ ਜੋ ਸ਼ਬਦ ਹੈ ਭਾਵ ਬ੍ਰਹਮ ਹੈ, ਉਹਦੇ 'ਚ ਕਦੇ ਪ੍ਰੀਤੀ ਮਨ 'ਚ ਆਈ ਨਹੀਂ ਉਹਦੇ ਪ੍ਰਤੀ। ਰੰਗ ਨਾ ਰਾਤਾ ਰਸ ਨਹੀਂ ਵੇਧਿਆ, ਮਨਮੁਖ ਪਤ ਗਵਾਈ। ਸੋ ਜਿਹਦੇ ਰੰਗ ਪ੍ਰੇਮ ਵਿੱਚ ਤਦਾਕਾਰ ਨਹੀਂ ਹੋਇਆ, ਸੋ ਇਸੇ ਕਰਕੇ ਤਾਂ ਨਾਮ ਰਸ ਵਿੱਚ ਨਹੀਂ ਮਿਲਿਆ, ਆਤਮ ਰਸ ਮਿਲਿਆ ਹੀ ਨਹੀਂ, ਇਸੇ ਕਰਕੇ ਰੰਗ ਹੁੰਦਾ ਆਨੰਦ ਵਿੱਚ ਤਦਾਕਾਰ ਨਹੀਂ ਹੋਇਆ। ਇਹਨਾਂ ਕੰਮਾਂ ਵਿੱਚ ਲੱਗ ਕੇ ਮਨਮੁਖ ਨੇ ਇੱਜ਼ਤ ਗਵਾ ਲਈ। ਬਸ ਗੀਤ ਗਾਣੇ ਗੰਦੇ, ਗੰਦੀਆਂ ਬੋਲੀਆਂ, ਗੰਦੇ ਟੱਪੇ, ਨਿੰਦਾ ਚੁਗਲੀ, ਬਦੀ ਵਕੀਲੀ, ਬੈਠੇ ਗੰਦੀਆਂ ਗੱਲਾਂ ਕਰਦੇ ਦੋ ਜਾਣੇ। ਉਹਨੇ ਕਹੋ ਸਤਸੰਗ ਚੱਲਿਆ, ਲੈ ਉੱਥੇ ਤਾਂ ਜਾਂਦੇ ਜਿਨ੍ਹਾਂ ਦੇ ਪਾਪ ਕੀਤੇ ਹੁੰਦੇ ਨੇ, ਉੱਥੇ ਤਾਂ ਉਹ ਜਾਂਦੇ ਜਿਵੇਂ ਕੜਾਹ ਖਾਣਾ ਹੁੰਦਾ, ਉੱਥੇ ਤਾਂ ਕਿਉਂ ਐ ਹੁੰਦਾ ਗੰਦੀਆਂ ਗੱਲਾਂ ਅਸੀਂ ਵਧੀਆ ਬੈਠੇ ਕਰ ਰਹੇ ਹਾਂ, ਐਵੇਂ ਉੱਧਰਲੇ ਪਾਸੇ ਵਾਲਾ ਪਤਾ ਨਹੀਂ ਕਿੱਧਰੋਂ ਆ ਗਿਆ ਹੈ। ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹਾ ਰਸ ਨਹੀਂ ਰਾਈ। ਹੁਣ ਸੰਤਾਂ ਦੀ ਸਭਾ ਵਿੱਚ ਜਾ ਕੇ ਗਿਆਨ ਫਲ ਨੂੰ ਚੱਖਿਆ ਹੀ ਨਹੀਂ, ਫਿੱਕੇ ਬਚਨ ਬੋਲਣ ਕਰਕੇ ਜਵਾਨ ਵਿੱਚ ਰਾਈ ਜਿੰਨਾ ਵੀ ਰਸ ਨਹੀਂ, ਜਵਾਨ ਕਰਕੇ ਰਾਈ ਜਿੰਨਾ ਵੀ ਨਾਮ ਰਸ ਲਿਆ ਹੀ ਨਹੀਂ ਕਦੇ। ਬਸ ਗੰਧਣ ਵੈਣ ਰੱਤਾ ਹਿਤਕਾਰੀ, ਗੰਦੀਆਂ ਗੰਦੀਆਂ ਗੱਲਾਂ ਕਰਦੇ ਬਹਿ ਕੇ ਹੀ ਹੇੜ ਹੇੜ ਕਰੀ ਜਾਂਦੇ ਆ। ਬਸ ਮਨੁੱਖਾ ਦੇ ਹੀ ਦਾ ਪਤਾ ਹੀ ਨਹੀਂ ਵੀ ਇਹ ਸਵਾਸ ਖਰਾਬ ਹੋ ਰਹੇ ਆ, ਇਹਨੂੰ ਬਚਾ ਵੀ ਲਈਏ। ਮਨ ਤਨ ਧਨ ਆਪਣਾ ਕਰ ਜਾਂਦਿਆਂ ਦਰ ਕੀ ਖਬਰ ਨਾ ਪਾਈ। ਮਨ ਤਨ ਤੇ ਧਨ ਨੂੰ ਆਪਣਾ ਮਨ ਛੱਡਿਆ, ਤੇਰਾ ਜਦ ਜੰਮਿਆ ਨਹੀਂ ਸੀ ਉਦੋਂ ਕਿਹਦਾ ਸੀ, ਜਦ ਮਰ ਜਾਏਗਾ ਫਿਰ ਕਿਹਦਾ ਹੋਣਾ, ਟੈਂਪਰੇਰੀ ਜਿਹਾ ਕੰਮ ਹੈ ਇਹ। ਸਤਸੰਗ ਛੱਡਤੀ ਗਿਆਨ ਰੂਪ ਦਰਵਾਜ਼ੇ ਦੀ ਖਬਰੇ ਜੀਵ ਨੇ ਪਾਈ ਨਹੀਂ ਹੈ। ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਭਾਈ। ਕਹਿੰਦੇ ਭਾਈ ਜਿਸ ਵੇਲੇ ਅੱਖਾਂ ਮੀਟ ਕੇ ਮਰ ਕੇ ਹਨੇਰੇ ਰਸਤੇ ਜਮ ਮਾਰਗ ਵਿੱਚ ਚੱਲਿਆ, ਗੁਰੂ ਨਾਨਕ ਸਾਹਿਬ ਕਹਿੰਦੇ ਆ ਜੇ ਤਾਂ ਗੁਰੂ ਨਾਨਕ ਸਾਹਿਬ ਤੇ ਭਰੋਸਾ ਹੈ ਯਕੀਨ ਹੈ ਫਿਰ ਤਾਂ ਸੱਚ ਹੈ ਕਿ ਹੁਣ ਉਈ ਹੈ, ਕੋਈ ਬੰਦਾ ਤਾਂ ਨਹੀਂ ਕਹਿੰਦਾ ਹੈ। ਤਾਂ ਉਸ ਵੇਲੇ ਘਰ ਤੇ ਦਰਵਾਜ਼ੇ ਫਿਰ ਨਿਗਾਹ ਹੀ ਨਹੀਂ ਆਉਂਦੇ ਇਹਨੂੰ, ਫਿਰ ਅੱਖੀ ਮੀਟ ਚੱਲਿਆ ਅੰਧਿਆਰਾ, ਫਿਰ ਕਹਿੰਦੇ ਚੜ੍ਹਾਈਆਂ ਕਰ ਗਿਆ ਉਸ ਵਕਤ। ਜਮਦਰ ਵਾਧਾ ਠੌਰ ਨਾ ਪਾਵੈ ਆਪਣਾ ਕੀ ਆ ਕਮਾਈ। ਇਹ ਜਮਾਂ ਦੇ ਦਰਵਾਜ਼ੇ ਵਿੱਚ ਵਾਧਾ ਤੋਂ ਭਾਵ ਬੰਨਿਆ ਹੋਇਆ ਮਰ ਜਾਂਦਾ, ਮਾਰ ਖਾਂਦਾ, ਸੁੱਖ ਦੀ ਜਿਹੜੀ ਥਾਂ ਇਹਨੂੰ ਫਿਰ ਪ੍ਰਾਪਤ ਨਹੀਂ ਕਰਦਾ, ਕਿਉਂਕਿ ਉੱਥੇ ਤਾਂ ਆਪਣਾ ਕੀਤਾ ਹੋਇਆ ਕਰਮ ਹੀ ਕਮਾਈ ਭਾਵ ਕੰਮ ਆਉਂਦਾ ਨਾ, ਉੱਥੇ ਤਾਂ ਆਪਣਾ ਕੀਤਾ ਹੋਇਆ ਕੰਮ ਹੀ ਇਹਦੇ ਕੰਮ ਆਉਣਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ। ਹੁਣ ਆਪਣੇ ਮੰਦ ਕਰਮ ਕੀਤੇ ਅਨੁਸਾਰ ਕੰਮ ਤਾਈ ਹੁੰਦੀ ਹੈ, ਜਿਹੜੀ ਨਿਆਉਣ ਤਾਈ ਆ ਕੇ ਪ੍ਰਾਪਤ ਹੋਈ ਹੈ, ਪਰ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰੇ ਤਾਂ ਕੋਈ ਉਹਨੂੰ ਅੱਖਾਂ ਨਾਲ ਵੇਖਦਾ ਨਾ। ਜਦੋਂ ਪਰਮਾਤਮਾ ਇਹ ਜੀਵ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ, ਆਪਣੇ ਆਪ ਕਹਿਣਾ ਕਰੀਏ ਤਾਂ ਕੁਝ ਕਥਨ ਨਹੀਂ ਕੀਤਾ ਜਾਂਦਾ। ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ। ਗੁਰ ਸ਼ਬਦ ਨੂੰ ਕੰਨੀ ਸੁਣ ਸੁਣ ਕੇ ਉਹਦੀ ਸ਼ਲਾਘਾ ਕਰੇ ਅਤੇ ਨਾਮ ਅੰਮ੍ਰਿਤ ਨੂੰ ਹਿਰਦੇ ਚ ਵਸਾਉਣਾ ਕਰੇ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ। ਜੋ ਡਰ ਤੋਂ ਰਹਿਤ ਹੈ, ਆਕਾਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਸੇ ਪੂਰਨ ਵਾਹਿਗੁਰੂ ਦੀ ਜੋਤ ਜਿਹੜੀ ਸੱਤਾ ਹੈ ਨਾ ਸਾਰਿਆਂ ਵਿੱਚ ਸਮਾਈ ਹੋਈ ਹੈ। ਨਾਨਕ ਗੁਰ ਵਿਣ ਭਰਮ ਨਾ ਭਾਗੈ ਸੱਚ ਨਾਮ ਵਡਿਆਈ। ਮਹਾਰਾਜ ਕਥਨ ਕਰਦੇ ਨੇ ਗੁਰੂ ਤੋਂ ਬਿਨਾਂ ਭਰਮ ਦੂਰ ਨਹੀਂ ਹੁੰਦਾ। ਗੁਰੂ ਸਾਹਿਬ ਹੀ ਹੈ ਜਿਹੜੇ ਭਰਮ ਨੂੰ ਨਾਸ ਕਰਦੇ ਨੇ। ਸੱਚੇ ਨਾਮੀ ਦੇ ਨਾਮ ਜਪਣ ਕਰਕੇ ਇਹ ਜੀਵ ਨੂੰ ਵਡਿਆਈ ਮਿਲਦੀ ਹੈ। ਸੋਰਠ ਮਹੱਲਾ ਪਹਿਲਾ ਦੋ ਤੁਕੇ। ਪਹਿਲਾਂ ਚਾਰ ਤੁਕਿਆਂ ਵਾਲਾ ਸ਼ਬਦ ਸੀ ਤੇ ਹੁਣ ਦੋ ਤੁਕੇ। ਪਰਮੇਸ਼ਰ ਦੀ ਸਮਰੱਥਾ ਦਾ ਵਰਣਨ ਕਰਦੇ ਹੋਏ ਉਹਦੇ ਸਨਮੁਖ ਗੁਰੂ ਨਾਨਕ ਦੇਵ ਜੀ ਬੇਨਤੀ ਕਰਦੇ ਨੇ, ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਡ ਚਾਓ ਬਾਰਾ। ਇਹ ਵਾਹਿਗੁਰੂ ਆਪ ਜੀ ਨੇ ਧਰਤੀ ਦੇ ਪੁੜ ਨੂੰ ਪਾਣੀ ਦੇ ਪੁੜ ਵਿੱਚ ਆਸਣ ਭਾਵ ਇਸਤਤ ਕੀਤਾ ਹੈ। ਦਸ ਹਿੱਸੇ ਪਾਣੀ ਬਹੁਤ ਹੋਣ ਕਰਕੇ ਵੀ ਪਾਣੀ ਧਰਤੀ ਨੂੰ ਡੋਬਦਾ ਨਹੀਂ। ਫਿਰ ਆਪ ਜੀ ਨੇ ਚਾਰ ਕੁੰਡ ਹੁੰਦਾ ਚਾਰ ਦਿਸ਼ਾ ਰੂਪ ਚੁਬਾਰਾ ਬਣਾਇਆ। ਇੱਕ ਧਰਤੀ ਦਾ ਪੁੜ ਹੈ, ਦੂਜਾ ਪਾਣੀ ਦਾ ਪੁੜ ਹੈ। ਇਹਨਾਂ ਪੁੜਾਂ ਦੁਆਰੇ ਚਾਰ ਕੁੰਟਾਂ ਭਾਵ ਚਾਰ ਦਿਸ਼ਾ ਰੂਪ ਚੁਬਾਰੇ ਬਣਾ ਕੇ ਤੂੰ ਇਹਦੇ ਵਿੱਚ ਇਸਤਤ ਹੋ ਰਿਹਾ, ਟਿਕਿਆ ਹੋਇਆ। ਧਰਤੀ ਦਾ ਪੁੜ ਤੇ ਪਾਣੀ ਦਾ ਪੁੜ ਤੱਤਾਂ ਦੁਆਰਾ ਚਾਰ ਕੁੰਟ ਚਾਰ ਦਿਸ਼ਾ ਨੂੰ ਬਣਾ ਕੇ ਵਿੱਚ ਤੂੰ ਆਪ ਇਸਤਤ ਹੋ ਰਿਹਾ ਤੇ ਹਵਾ ਭਖਣ ਵਾਸਤੇ ਬੈਕੁੰਠ ਧਾਮ ਰੂਪ ਚੁਬਾਰਾ ਬਣਾਇਆ ਹੋਇਆ। ਪੁੜ ਜਿਹਨੇ ਚੱਕੀ ਚੱਲਦੀ ਦੇਖੀ ਉਹਨੂੰ ਪਤਾ ਕਿ ਚੱਕੀ ਦਾ ਇੱਕ ਥੱਲੇ ਵਾਲਾ ਪੁੜ ਹੁੰਦਾ, ਇੱਕ ਉੱਪਰੋਂ ਵਿਚਾਲੇ ਦਾਣੇ ਪੀਸੇ ਜਾਂਦੇ ਨੇ। ਐ ਆਕਾਸ਼ ਇੱਕ ਪੁੜ ਹੋ ਗਿਆ, ਇੱਕ ਧਰਤੀ ਪੁੜ ਹੋ ਗਿਆ। ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ। ਸਾਰਿਆਂ ਚੌਦਾਂ ਭਵਨਾਂ ਦੀਆਂ ਜੋ ਮੂਰਤੀਆਂ ਹਨ ਇਹੋ ਇੱਕ ਵਿਰਾਟ ਰੂਪ ਕਰਕੇ ਆਪ ਜੀ ਦੀ ਮੂਰਤੀ ਹੈ। ਸੋ ਜਿੰਨੇ ਕੁ ਜੀਵਾਂ ਦੇ ਮੂੰਹ ਨੇ ਇਹੋ ਆਪ ਜੀ ਦੀ ਟਕਸਾਲ ਹੈ, ਜੋ ਨਵੀਂ ਨਵੀਂ ਬਾਣੀ ਉਚਾਰਦੇ ਨੇ। ਸਾਰਿਆਂ ਤੋਂ ਮੁਖੀ ਜੋ ਮਰੀਚ ਆਦਿਕ ਰਿਖੀ ਹਨ ਇਹ ਆਪ ਜੀ ਦੀ ਟਕਸਾਲ ਹੈ। ਤੇਰੇ ਮੂੰਹ ਤੋਂ ਉੱਚਰੇ ਹੋ ਜੋ ਵੇਦ ਹਨ ਇਹੋ ਆਪ ਜੀ ਦੀ ਟਕਸਾਲ ਹੈ। ਜਿਵੇਂ ਜਿਵੇਂ ਦੁਨੀਆਂ ਨੂੰ ਲੋੜ ਸੀ ਉਵੇਂ ਉਵੇਂ ਬਖਸ਼ਿਸ਼ ਕਰਤੀ। ਪਹਿਲਾਂ ਉਨੀ ਕੁ ਲੋੜ ਸੀ ਉਹਨੇ ਵੇਦ ਦੇ ਤੇ, ਫਿਰ ਜਿੰਨੀ ਕੁ ਲੋੜ ਪਈ ਫਿਰ ਧੁਰ ਕੀ ਬਾਣੀ ਦੀ, ਕਲਯੁਗ ਚ ਲੋੜ ਪਈ ਬਾਣੀ ਵਰਤਾ ਤੀ। ਮੇਰੇ ਸਾਹਿਬਾ ਤੇਰੇ ਚੋਜ ਬਿਡਾਣਾ, ਜਲ ਥਲ ਮਹੀਅਲ ਭਰਪੁਰ ਲੀਣਾ, ਆਪੇ ਸਰਬ ਸਮਾਣਾ ਰਹਾਓ। ਇਹ ਮੇਰੇ ਮਾਲਕ ਵਾਹਿਗੁਰੂ ਤੇਰੇ ਜਿਹਚ ਕੌਤਕ ਨੇ, ਅਸ਼ਚਰਜੀ ਹੈ। ਵਡਾਣਾ ਤੋਂ ਭਾਵ ਅਸ਼ਚਰਜ, ਜਲਾਂ ਵਿੱਚ ਥਲਾਂ ਵਿੱਚ ਭਰਪੂਰ ਹੋ ਰਹੇ ਹੋ ਆਪ, ਅਤੇ ਮਹੀ ਹੁੰਦਾ ਪ੍ਰਿਥਵੀ, ਅਲ ਹੁੰਦਾ ਆਕਾਸ਼ ਵਿੱਚ ਲੀਨ ਹੋ ਰਹੇ ਹੋ। ਸਾਰਿਆਂ ਜੀਵਾਂ ਵਿੱਚ ਤੂੰ ਆਪ ਸਮਾ ਰਿਹਾ ਹੈ, ਰਹਾਓ ਵਿਸ਼ਰਾਮ ਦੇ ਕੇ ਆਪ ਫਰਮਾਉਂਦੇ ਨੇ। ਜਹਿ ਜਹਿ ਦੇਖਾਂ ਤਹਿ ਜੋਤ ਤੁਮਾਰੀ, ਤੇਰਾ ਰੂਪ ਕਨੇਹਾ। ਮੈਂ ਜਿੱਥੇ ਜਿੱਥੇ ਵੇਖਦਾ ਉੱਥੇ ਉੱਥੇ ਤੇਰੀ ਜੋਤ ਤੋਂ ਭਾਵ ਸੱਤਾ ਹੈ, ਚੇਤਨ ਸੱਤਾ ਤੋਂ ਬਿਨਾਂ ਤੇਰਾ ਹੋਰ ਕਿਹੜਾ ਰੂਪ ਹੈ। ਸੋ ਇਸ ਕਰਕੇ ਇਦੰ ਮਿਤ ਕਰਕੇ ਆਪ ਜੀ ਕੋਈ ਰੂਪ ਕਥਨ ਨਹੀਂ ਕਰ ਸਕਦਾ। ਇੱਕ ਤਾਂ ਰੂਪ ਫਿਰੈ ਪਰਛੰਨਾ, ਕੋਈ ਨਾ ਕਿਸਹੀ ਜੇਹਾ। ਇੱਕ ਜੀਵ ਰੂਪ ਹੋ ਕੇ ਤੂੰ ਪਰਛੰਨਾ ਹੁੰਦਾ, ਵੱਖੋ ਵੱਖ ਹੋ ਕੇ ਫਿਰਦਾ, ਪਰ ਕੋਈ ਵੀ ਕਿਸੇ ਜਿਹਾ ਪੈਦਾ ਨਹੀਂ ਕੀਤਾ। ਦਸਤਾਰ, ਗੁਫਤਾਰ, ਰਫਤਾਰ ਸਭ ਦੀ ਵੱਖੋ ਵੱਖਰੀ ਹੋਈ ਆ, ਦੇਖ ਲਓ ਹਰੇਕ ਦੀ। ਅੰਡਜ, ਜੇਰਜ, ਉਤਪੁਜ, ਸੇਤਜ, ਤੇਰੇ ਕੀਤੇ ਜਨਤਾ। ਆਂਡਿਆਂ ਤੋਂ ਪੈਦਾ ਹੋਣ ਵਾਲੀ ਅੰਡਜ ਖਾਣੀ ਹੈ, ਜੇਰ ਤੋਂ ਪੈਦਾ ਹੋਣ ਵਾਲੀ ਜੇਰਜ ਖਾਣੀ ਹੈ, ਧਰਤੀ ਤੋਂ ਪੈਦਾ ਹੋਣ ਵਾਲੀ ਉਤਪੁਜ ਖਾਣੀ ਹੈ, ਦਰਖਤ ਆਦਿਕ ਨੇ, ਪਸੀਨੇ ਤੋਂ ਪੈਦਾ ਹੋਣ ਵਾਲੀਆਂ ਜੂਆਂ, ਲੀਖਾਂ, ਚਿੱਚੜ, ਅਤੇ ਸੇਤਜ ਖਾਣੀ, ਚਾਰ ਖਾਣੀਆਂ ਤੋਂ ਪੈਦਾ ਹੋਣ ਵਾਲੇ ਸਾਰੇ ਜੰਤ ਹੈ, ਮੁੜਕੇ ਤੋਂ ਪੈਦਾ ਹੋਣ ਵਾਲੇ ਤੇਰੇ ਪੈਦਾ ਕੀਤੇ ਹੋਏ ਨੇ। ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹਿਰ ਵੰਤਾ। ਹੇ ਵਾਹਿਗੁਰੂ ਪਰਮੇਸ਼ੁਰ, ਮੈਂ ਇੱਕ ਤੇਰਾ ਪੁਰਬ ਹੁੰਦਾ ਪ੍ਰਤਾਪ ਦੇਖਿਆ, ਅਸ਼ਚਰਜ ਕੌਤਕ ਦੇਖਿਆ, ਕਿ ਆਪ ਹੀ ਬਣਾ ਕੇ ਫਿਰ ਤੂੰ ਆਪ ਹੀ ਸਾਰਿਆਂ ਨੂੰ ਰਵੰਤਾ ਹੁੰਦਾ, ਇਹਦੇ ਵਿੱਚ ਰਵਿਆ ਹੋਇਆ, ਕੋਈ ਦੂਜਾ ਨਹੀਂ ਬੈਠਾ ਕਿਸੇ 'ਚ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਇਹ ਵਾਹਿਗੁਰੂ ਤੇਰੇ ਜਿਹੜੇ ਗੁਣ ਨੇ, ਉਪਕਾਰ ਮੇਰੇ ਉੱਤੇ ਬਹੁਤ ਹੀ ਕੀਤੇ ਹੋਏ ਨੇ, ਪਰ ਮੈਂ ਮੂਰਖ ਨੇ ਇੱਕ ਵੀ ਉਪਕਾਰ ਨਹੀਂ ਜਾਣਿਆ। ਇਸ ਕਰਕੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਮੈਂ ਮੂਰਖ ਨੂੰ ਨਾਮ ਦਾਨ ਬਖਸ਼ਿਸ਼ ਕਰੋ। ਮੈਨੂੰ ਤਾਂ ਅਕਲ ਹੀ ਨਹੀਂ ਆਉਂਦੀ ਮਹਾਰਾਜ, ਤੁਸੀਂ ਮੈਨੂੰ ਇੰਨਾ ਕੁਛ ਦਿੱਤਾ, ਪਰ ਜਦੋਂ ਵਾਪਸ ਲੈਂਦੇ ਫਿਰ ਪਤਾ ਲੱਗਦਾ ਕੀ ਦਿੱਤਾ ਹੋਇਆ। ਜੇ ਇੱਕ ਇੱਕ ਕਰਕੇ ਮੋੜਨਾ ਸ਼ੁਰੂ ਕਰਦਾ ਨਾ, ਫਿਰ ਪਤਾ ਲੱਗਦਾ ਉਹ ਆਹ ਵੀ ਰੱਬ ਨੇ ਦਿੱਤਾ ਸੀ, ਆਹ ਵੀ। ਆਕਸੀਜਨ ਹੀ ਇਕੱਲੀ ਬੰਦ ਕਰਤੀ, ਸਾਰੀ ਸਮਾਪਤੀ ਹੋ ਜਾਣੀ ਹੈ। ਪਾਣੀ ਦਿੱਤਾ ਪਰ ਬੰਦਾ ਕਦਰ ਨਹੀਂ ਕਰਦਾ, ਅੱਗ ਦਿੱਤੀ ਹੈ, ਆਕਾਸ਼ ਦਿੱਤਾ, ਸੋ ਸਾਰਾ ਕੁਛ ਪਰਮੇਸ਼ੁਰ ਨੇ ਦਿੱਤਾ, ਫਿਰ ਕਦਰ ਨਹੀਂ ਕਰਦਾ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ, ਮੇਰੇ ਮਾਲਕਾ, ਇਹ ਮੇਰੇ ਵਾਹਿਗੁਰੂ ਸੁਣ, ਮੇਰੀ ਬੇਨਤੀ ਸੁਣ। ਮੈਂ ਪੱਥਰ ਵਾਂਗੂ ਸੰਸਾਰ ਸਮੁੰਦਰ ਡੁੱਬਦਾ ਜਾਂਦਾ, ਮੈਨੂੰ ਬਾਹਰ ਕੱਢ ਲਓ। ਵਾਹਿਗੁਰੂ, 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 ਵਾਹਿਗੁਰੂ।